ਗੌੜੀ ਗੁਆਰੇਰੀ ਮਹੱਲਾ ਤੀਜਾ ਪੰਨਾ 161 ਹੈ ਜੀ। ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ।
ਹਾਂ, ਇਹਦੇ ਦੋ ਲਫ਼ਜ਼ ਆਏ ਨੇ, ਇੱਕ ਚੰਡਾਲ ਲਫ਼ਜ਼ ਆਇਆ,
ਹਾਂਜੀ,
ਇੱਕ ਕਲਯੁਗ ਆਇਆ, ਇੱਕ ਕਲੀ ਆਇਆ। ਇਹਨਾਂ ਲਫ਼ਜ਼ਾਂ ਦੇ ਜਿਹੜੇ ਅਰਥ ਨੇ ਗੁਰਮਤਿ ਦੇ ਹੋਰ ਨੇ, ਯਾਨੀ ਜਿਹੜੀ ਗੁਰਮੁਖੀ ਭਾਸ਼ਾ ਹੈ,
ਹਾਂਜੀ,
ਜਾਂ ਜਿਹਨੂੰ ਕਿਸੇ ਵੇਲੇ ਬ੍ਰਹਮ ਵਿਦਿਆ ਕਹਿੰਦੇ ਸੀ, ਜਿਹਨੂੰ ਬ੍ਰਹਮ ਵਿਦਿਆ ਕਹਿੰਦੇ ਸੀ ਗੁਰਮੁਖੀ ਭਾਸ਼ਾ ਨੂੰ ਕਿਸੇ ਵੇਲੇ, ਜਾਂ ਵੇਦ ਸੀਗੇ, ਜਿਹਦੇ ਜਿਹੜੀ ਵਿਦਿਆ ਚ ਬ੍ਰਹਮ ਗਿਆਨ ਲਿਖਿਆ ਆ, ਪੜ੍ਹਾਇਆ ਜਾਂਦਾ ਸੀ, ਉਹ ਬ੍ਰਹਮ ਵਿਦਿਆ ਆਤਮ ਗਿਆਨ। ਉੱਥੇ ਆਤਮਾ ਨੂੰ ਲੈ ਕੇ ਚੱਲਣਾ ਸੀ,
ਠੀਕ ਹੈ।
ਇੱਥੇ ਉਹ ਕਹਿੰਦੇ ਜਿਹੜੇ ਯੁੱਗ ਨੇ, ਜਦ ਪੰਚਮ ਪਾਤਸ਼ਾਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਤੇ ਜੇ ਮਿਲੇ ਹੋਇਆ ਤਾਂ ਕਲਯੁਗ ਹੈ ਨੀ, ਤੇ ਇਹਨਾਂ ਦਾ ਤਾਂ ਕਲਯੁਗ ਹੀ ਰਹੂਗਾ, ਸਿੱਧੂ ਮਤ ਮੁਤਾਬਕ ਤਾਂ ਕਲਯੁਗ ਹੀ ਹੈ ਫਿਰ। ਗੁਰਬਾਣੀ ਮੰਨਦੀ ਹੈ ਆਦਮੀ ਦੇ ਅੰਦਰ ਦੀ ਅਵਸਥਾ ਯੁੱਗ ਨੇ, ਜਿਹੜਾ ਸੰਤੋਖੀ ਹੈ ਨਾ, ਇੱਕ ਮਨ ਇੱਕ ਚਿੱਤ ਹੈ, ਉਹ ਦੁਆਪਰ ਚ ਹੈ, ਦੁਆਪਰ ਚ ਇੱਕ ਮਨ ਇੱਕ ਚਿੱਤ ਸੀ, ਉਹਨਾਂ ਚਿੱਤ ਇਕੱਠੇ ਸੀ ਦੋਏ, ਦੁਆਪਰ ਤਪ ਹੈ, ਤਪ ਹੈ ਦੁਆਪਰ ਚ, ਤਪ ਕੀਤਾ ਤਪ ਧਿਆਨ ਜੁੜਿਆ ਹੋਇਆ। ਅੱਛਾ, ਸਰੀਰ ਛੱਡ ਦੇਣਾ ਉਹ ਤ੍ਰੇਤੇ ਦੀ ਅਵਸਥਾ ਹੈ,
ਠੀਕ ਹੈ,
ਹਾਂ, ਕਲੀ ਆਤਮਾ ਤ੍ਰੇਤੇ ਦੀ ਅਵਸਥਾ ਸੀ, ਜਿਹੜਾ ਜੋ ਬ੍ਰਹਮ ਅੰਡੇ ਜਾਂ ਭਰਮ ਦੇ ਆਣੇ ਚ ਬੰਦ ਆਤਮਾ ਹੈ ਨਾ ਕੱਲੀ, ਉਹ ਸਿਰਫ ਉਹ ਤ੍ਰੇਤਾ ਯੁੱਗ, ਜਾਂ ਦੁਆਪਰ ਚ ਆ ਗਿਆ, ਦੁਆਪਰ ਦਾ ਮਤਲਬ ਦੁਆਪੁਰ, ਦੂਜੀ ਜਗ੍ਹਾ, ਨਾ ਆਕਾਸ਼ ਦੇ ਵਿੱਚ ਹੈ, ਨਾ ਤਾਂ ਬਾਹਰਲੇ ਆਕਾਸ਼ ਨਾਲ ਜੁੜਿਆ ਹੋਇਆ,
ਠੀਕ ਹੈ,
ਨਾ ਇੱਧਰ ਹਵਾ ਨਾਲ ਜੁੜਿਆ ਹੋਇਆ ਪਾਣੀ, ਉਹ ਜਿਹੜਾ ਗਿਆ ਗਰਭ ਚ, ਗਰਭ ਚ ਦੁਆਪਰ ਹੈ, ਉੱਥੇ ਕ੍ਰਿਸ਼ਨ ਮੁਰਾਰ ਤਾਂ ਹੀ ਗਿਆ ਹੋਇਆ। ਜੇ ਸੁਣ ਉੱਥੇ ਸੁਣਦੇ ਆਪਣਾ ਆਸਾ ਦੀ ਵਾਰ, ਉੱਥੋਂ ਕਲੀਅਰ ਹੋ ਜਾਂਦੀ ਗੱਲ, ਦੁਆਪਰ ਕ੍ਰਿਸ਼ਨ ਮੁਰਾਰ, ਇਹ ਗੱਲ ਅਸਲ ਚ ਭਾਸ਼ਾ ਦੀ ਹੈ ਸਾਰੀ। ਕਲਯੁਗ ਜਦੋਂ ਕਲਪਨਾ ਕਰ ਰਿਹਾ, ਜਿੰਨਾ ਸਮਾਂ ਕਲਪਨਾ ਕਰਦਾ ਜੀਵ, ਜਦੋਂ ਕਲਪਨਾ ਕਰਨ ਦੇ ਵਿੱਚ ਸਮਰੱਥ ਹੈ, ਉਹ ਕਲਯੁਗ ਹੈ ਬਸ, ਉਹ ਜ਼ਿਆਦਾ ਜ਼ਿਆਦਾ ਗਰਭ ਤੇ ਬਾਹਰ ਹੈ, ਔਰ ਸਾਹ ਇਹਨੂੰ ਆਉਂਦਾ ਜਿਉਂਦਾ, ਉਹਨੂੰ ਕਲਯੁਗ ਕਹਿੰਦੇ ਨੇ। ਜੇ ਮਿਲਿਆ ਹੋਇਆ ਸਾਹ ਆਉਂਦਾ ਫਿਰ ਕਲਯੁਗ ਹੈ ਜੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਇਹਦਾ ਮਤਲਬ ਇਹੀ ਹੈ। ਜਿਹੜਾ ਆਪਣੇ ਅੰਦਰ ਮੁਖੀ ਆ, ਜੁੜਿਆ ਹੋਇਆ ਗੁਰਮੁਖ ਹੈ, ਉਹ ਕਲਯੁਗ ਤੇ ਪਰੇ ਹੈ, ਇਹ ਕਲਯੁਗੀ ਜੀਵ ਕਹਿੰਦੇ ਉਹਨੇ ਧਿਆਨ ਸਿੰਘ ਲੋਕਾਂ ਨੂੰ, ਇਹ ਕਲਯੁਗੀ ਜੀਵ ਨੇ, ਕਲਯੁਗੀ ਜੀਵ ਉਹ ਹੈ ਜੀ ਮਾਇਆ ਦੀ ਭੁੱਖ ਹੈ, ਕਲਪਨਾ ਕਰਦਾ, ਮਾਇਆ ਪਿੱਛੇ ਭੱਜਿਆ ਫਿਰਦਾ, ਦੌੜਦਾ, ਗੁਰਮੁਖ ਨਹੀਂ ਹੁੰਦਾ। ਸਾਰੀ ਜੀਵ ਜਿਹੜੇ ਕਲਯੁਗੀ ਨੇ, ਭਗਤ ਨਹੀਂ ਹੈ ਕਲਯੁਗੀ ਹੁੰਦੇ, ਉਹਦੇ ਉਹ ਵੀ ਉੱਥੇ ਹੀ ਨੇ,
ਠੀਕ ਹੈ ਜੀ।
ਇੱਥੇ ਰਹਿੰਦੇ ਹੋਏ ਹੀ ਕਲਯੁਗ ਦੇ ਵਿੱਚ ਬਾਹਰ ਨੇ, ਇੱਥੇ ਰਹਿੰਦੇ ਹੋਏ ਹੀ ਕਲਯੁਗ ਦੇ ਵਿੱਚ ਨੇ ਲੋਕ,
ਠੀਕ ਹੈ ਜੀ। ਹਾਂ, ਇਹਦਾ ਭਾਵ ਕੀ ਫਿਰ ਬਣਿਆ ਜੀ? ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ, ਧਰਮ ਤੇ ਔਂਕੜ ਲਾਇਆ ਹੋਇਆ।
ਹਾਂ, ਆ ਜਦੋਂ ਕਲਪਨਾ ਹੁੰਦੀ ਹੈ ਨਾ ਅੰਦਰ, ਜਿਹਦੇ ਵਿਚ ਆਦਮੀ ਦੇ,
ਹਾਂਜੀ,
ਜਿਹੜੇ ਕਰਮ ਧਰਮ ਕਰਦਾ ਉਹ ਸਾਰੇ ਬੇਕਾਰ ਹੁੰਦੇ ਨੇ, ਉਹ ਕਰਮ ਧਰਮ ਹੁੰਦੇ ਹੀ ਨੀ, ਕਿਉਂਕਿ ਕਰਮ ਪਹਿਲਾਂ ਧਰਮ ਪਹਿਲਾਂ ਬਾਅਦ ਚ ਇੱਥੇ।
ਅੱਛਾ ਜੀ,
ਬਸ ਇੱਥੇ ਹੀ ਗੱਲ ਸਾਰਾ ਚੋਜ ਹੈ। ਧਰਮ ਕਰਮ ਪ੍ਰਵਾਨ ਨੇ, ਕਰਮ ਧਰਮ ਰਿਜੈਕਟਡ ਨੇ ਪ੍ਰਵਾਨੀ ਚ, ਦਰਗਾਹ ਚ।
ਅੱਛਾ,
ਇਹ ਕਰਮ ਪਹਿਲਾਂ ਧਰਮ ਬਾਅਦ ਚ, ਕਰਮ ਚ ਉਹ ਧਰਮ ਭਾਲਦੇ ਨੇ, ਧਰਮ ਚੋਂ ਕਰਮ ਦਾ ਪਤਾ ਲੱਗਣਾ ਕੀ ਕਰਨਾ ਕੀ ਨਹੀਂ ਕਰਨਾ। ਗਿਆਨ ਤੋਂ ਪਹਿਲਾਂ ਗਿਆਨ ਹੈ ਦੀ ਰਾਹ ਤੁਰ ਪਏ। ਜਾਣਾ ਕਿੱਥੇ ਨੂੰ ਹੈ, ਰਸਤਾ ਕਿਹੜਾ, ਇਹਦਾ ਪਤਾ ਨਹੀਂ ਤੁਰ ਪਏ, ਜਿਸ ਨੂੰ ਮੂੰਹ ਹੋ ਗਿਆ ਉਹ ਹੈਗਾ ਕਰਮ ਧਰਮ। ਪਾਖੰਡ ਜੇ ਦੀਸਾਂ ਤੇ ਜਬ ਜਾਗਾਤੀ ਲੁੱਟਦਾ ਉਹ ਸਾਡੇ ਕੀ ਨੇ, ਸਾਡੇ ਧਰਮ ਕਰਮ। ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਨੂੰ ਰਾਗੋ। ਜੋ ਧਰਮ ਕਰਮ ਕਰਤਾ, ਧਰਮ ਬੁਰੇ ਕਰਤਾ, ਕਰਮ ਪਿੱਛੇ ਕਰਤਾ। ਧਰਮ ਦਾ ਅਰਥ ਹੈ ਗਿਆਨ। ਗਿਆਨ ਪਹਿਲਾਂ ਚਾਹੀਦਾ, ਕਰਮ ਬਾਅਦ ਚ।
ਠੀਕ ਹੈ ਜੀ। ਇਸ ਕਲਯੁਗ ਗਿਆਨ, ਹਾਂਜੀ ਇਸ ਕਲਯੁਗ
ਗਿਆਨ ਨਹੀਂ ਕਰ ਸਕਦਾ ਕੋਈ ਆਦਮੀ।
ਠੀਕ ਹੈ ਜੀ, ਹਾਂਜੀ
ਹਾਂ। ਕਲਯੁਗ ਦਾ ਮਤਲਬ ਜਦੋਂ ਅੰਦਰ ਕਲਪਣਾ, ਜਿਹੜੇ ਵੀ ਕਰਮ ਕਰਦਾ ਇਹ ਗਿਆਨਹੀਨ ਅਗਿਆਨ ਪੂਜਾ, ਉੱਥੇ ਗਿਆਨਹੀਨ ਕਹਿਤਾ ਕਲਪਨਾ, ਜਿੱਥੇ ਕਲਯੁਗਾ ਗਿਆਨਹੀਨ ਜੋ ਪੂਜਾ ਵੀ ਕਰਦਾ ਅਗਿਆਨਤਾ ਚ ਕਰਦਾ, ਗਿਆਨਹੀਨ ਅਗਿਆਨ ਪੂਜਾ।
ਠੀਕ ਹੈ,
ਕਲਯੁਗ ਜਦ ਹੈਗਾ ਤਾਂ ਜੋ ਕਰਮ ਕਰ ਰਿਹਾ ਧਰਮ ਵਾਸਤੇ ਉਹ ਕਰਮ ਧਰਮ ਹੈ, ਉਹ ਹੀ ਦੀ ਦਰਗਾਹ ਪ੍ਰਵਾਨ ਕੋਈ ਵਧੀ ਹੈ। ਸਾਰੇ ਹੀ ਕਰਮ ਧਰਮ ਨੇ, ਕਰਮ ਤੇ ਹੀ, ਕਰਮ ਤੇ ਹੀ ਸਾਰੇ ਧਰਮ ਖੜੇ ਨੇ।
ਠੀਕ ਹੈ,
ਕਰਮ ਨਾਲੇ ਜਨਮ ਮਿਲ ਲਿਆ ਉਹਨਾਂ ਨੇ। ਗੁਰਬਾਣੀ ਕਰਮ ਆਧਾਰ ਨਹੀਂ, ਜਨਮ ਦਾ ਬੁਲਤੀ ਜਨਮ ਦਾ ਆਧਾਰ ਕਰਮ ਨਹੀਂ ਹੈ।
ਅੱਛਾ ਜੀ,
ਪਹਿਲਾਂ ਵੀ ਜਨਮ ਕਿਵੇਂ ਹੋਇਆ ਸੀ ਜੇ ਕਰਮ ਆਧਾਰ ਹੈ। ਕਰਮ ਬੰਧ ਤੁਮ ਜੀ ਕਹਿਤ ਹੋ, ਕਹਿੰਦੇ ਤੁਸੀਂ ਕਹਿੰਦੇ ਹੋ ਪੰਡਿਤ ਲੋਕ, ਰਵਿਦਾਸ ਜੀ ਕਹਿੰਦੇ ਵੀ ਜੀ ਕਰਮ ਬੰਧ ਹੈ। ਕਰਮ ਹੈ ਕਿਨ ਜੀਓ ਦੀਨ ਨੇ, ਪਹਿਲਾਂ ਜੀਵ ਨੂੰ ਕਰਮ ਕਿੱਥੋਂ ਮਿਲਿਆ, ਕਿਤੇ ਕੋਈ ਸਰੀਰ ਤਾਂ ਹੈ ਉਹ ਨਹੀਂ ਸੀ। ਕਰਮ ਤਾਂ ਸਰੀਰ ਤੋਂ ਬਾਅਦ ਕਰੂਗਾ, ਇੱਕੋ ਹੀ ਸਵਾਲ ਨੇ ਫੱਟੀ ਪੋਚਤੀ ਸਾਰੀ ਨੂੰ। ਪਰ ਅਸੀਂ ਤਾਂ ਕੁਛ ਪੜਿਆ ਜਿਹੜਾ ਹੈ ਧਿਆਨ ਤਾਂ ਦਿੱਤਾ ਹੀ ਨਹੀਂ, ਪੜ ਕੀ ਗਏ ਅਸੀਂ ਗੁਰਬਾਣੀ ਚ, ਯਾਦ ਰੱਖਿਆ ਹੀ ਨਹੀਂ। ਜਾਸਰੀ ਉੱਤੇ ਚੜੀ ਹੋਈ ਹੈ, ਹਿੰਦ ਬਾਹਰ ਹੈ, ਅੰਦਰ ਕਸਤੂਰੀ ਹੈ। ਹਿੰਦ ਦੀ ਉਸ ਮੈਲ ਹੈ, ਕਸਤੂਰੀ ਦਾ ਪਤਾ ਕੋਈ ਨਹੀਂ ਹੈਗੀ। ਇਹ ਕਸਤੂਰੀ ਤੇ ਹਿੰਦ ਚੜੀ ਹੋਈ ਹੈ, ਇਹ ਹਿੰਦ ਲਾਉਣੀ ਪਊਗੀ ਪਹਿਲਾਂ ਉੱਤੋਂ। ਰਹੀ ਜੋ ਬੇੜੀ ਹਿੰਦ ਦੀ, ਗਈ ਕਸੂਰੀ ਗੰਧ। ਇਹਨਾਂ ਨੂੰ ਕਿੱਥੋਂ ਪਤਾ ਲੱਗਣਾ ਸੀ ਇਹਨਾਂ ਭਗਤੀਆਂ ਦਾ, ਯਾਰ ਬੁੱਧੀਆਂ ਦੀ ਬਾਣੀ ਵੀ ਯੁੱਗ ਕਿਵੇਂ ਬਦਲ ਗਿਆ। ਉਹੀ ਚੰਦ ਹੈ, ਉਹੀ ਹਵਾ, ਉਹੀ ਤਾਰੇ ਨੇ, ਉਹੀ ਸੂਰਜ ਹੈ, ਤੂੰ ਯੁੱਗ ਕਿਵੇਂ ਬਦਲ ਗਏ ਤਾਂ ਸਵਾਲ ਕਰ ਲਈ ਹੈ ਗੁਰਬਾਣੀ ਤੋਂ। ਇਹ ਫਿਰ ਉਹੀ ਯੁੱਗ ਬਣੀ ਜਾਂਦੇ ਨੇ ਪੰਡਿਤ ਵਾਲੇ। ਗੁਰਬਾਣੀ ਕਹਿੰਦੇ ਗੁਪਤੇ ਬੂਝੇ ਯੁੱਗ ਚਤੂ ਆ ਰਹੇ, ਜਿਹੜਾ ਗੁਪਤਾ ਨਾ ਅੰਦਰ ਰਾਮ ਬੋਲਦਾ ਅੰਦਰ ਗੁਪਤਾ, ਗੁਪਤਾ ਹੈ ਮਨ ਪ੍ਰਗਟ ਹੈ, ਪ੍ਰਗਟ ਵਾਲੇ ਨੂੰ ਨੀ ਪਤਾ ਹੈਗਾ। ਜਿਹੜਾ ਗੁਪਤ ਅੰਦਰ ਹੈ ਉਹਨੇ ਬੁੱਝੇ ਨੇ, ਇਹ ਬੁੱਝਣ ਵਾਲੀ ਚੀਜ਼ ਹੈ। ਬੁੱਝਣ ਵਾਲੀ ਚੀਜ਼ ਅੰਦਰਲੇ ਨੇ ਬੁੱਝਣੀ ਹੈ, ਪੜ੍ਹਨ ਵਾਲੇ ਨੇ ਬਾਹਰ ਪੜ੍ਹਨੀ ਹੈ, ਸਮਝਣੀ ਹੈ, ਪੜ੍ਹਨੀ ਸਮਝਣੀ ਬਾਹਰ ਵਾਲੇ ਨੇ, ਬੁੱਝਣੀ ਅੰਦਰ ਵਾਲੇ ਨੇ। ਗੁਪਤੇ ਬੂਝੇ ਯੁੱਗ ਚਤਵਾਰੇ, ਘੱਟ ਘੱਟ ਵਰਤੇ ਉਧਰ ਬੁਝਾਰੇ, ਇਹ ਤਾਂ ਅੰਦਰ ਵਰਤਦੇ ਨੇ। ਇਹ ਗੱਲ ਦਾ ਪਤਾ ਹੁੰਦਾ ਇਹਨਾਂ ਨੂੰ, ਫਿਰ ਬਾਹਮਣ ਵਾਲੇ ਯੁੱਗ ਨਹੀਂ ਸੀ ਬੁੱਝਦੇ, ਯੁੱਗ ਤਾਂ ਪੰਡਿਤ ਵਾਲੇ ਬੰਦੀ ਬੈਠੇ ਨੇ।
ਠੀਕ ਹੈ,
ਜਿਹੜਾ ਸਮੇ ਅਸੀਂ ਧਰਮ ਕਰਨਾ,
ਅੱਛਾ ਜੀ
ਧਰਮ ਕਰਨਾ ਨਾ, ਕਰਦੇ ਤਾਂ ਕਲਪਨਾ ਨਾ, ਮਾਇਆ ਦੇ ਮੋਹ ਭਜਦੇ ਹਾਂ, ਕਲਪਨਾ ਹੀ ਹੁੰਦੀ ਹੈ, ਦਿਲ ਨਾਲ ਸੋਚੀ ਜਾਣਾ। ਉਹ ਕਹਿੰਦੇ ਇਹਦੇ ਵਿੱਚ ਕਰਮ ਧਰਮ ਕੋਈ ਨਹੀਂ ਹੁੰਦਾ, ਕਰਮ ਧਰਮ ਨੇ ਇੱਥੇ ਬਿਲਕੁਲ ਛੁਟਕਾਰਾ ਨਹੀਂ ਹੈ, ਕੋਈ ਕਰਮ ਧਰਮ ਨਹੀਂ ਹੈ। ਇਹ ਕਰਮ ਧਰਮ ਨੇ ਸਾਰੇ ਪਾਖੰਡ ਨੇ, ਇਹ ਜਬ ਜਾਂਦਾ ਟੁੱਟ ਲੈਂਦਾ ਹੈ, ਇੱਥੇ ਰਹਿ ਜਾਂਦੇ ਨੇ।
ਠੀਕ
ਹੈ, ਕਲਪਨਾ ਸਾਡੀ ਮਾਇਆ ਦੀ ਹੈ, ਕਰਮ ਧਰਮ ਸਾਰੇ ਮਾਇਆ ਵਾਲੇ ਧਰਮ ਦੇ, ਮਾਇਆ ਵਾਲੀਆਂ ਦਸ ਨੇ, ਇੱਥੇ ਰਹਿ ਜਾਣੇ ਨੇ।
ਹਾਂਜੀ, ਕਲੀ ਕਾ ਜਨਮ ਚੰਡਾਲ ਕੇ ਘਰ ਹੋਈ।
ਕਲਪਨਾ ਦਾ ਜਨਮ ਕਿਹਦੇ ਹੁੰਦਾ? ਚੰਡਾਲ, ਚੰਡਾਲ ਕੌਣ ਹੈ? ਜਿਹੜਾ ਸੋਚਦਾ ਤਾਂ ਕਿ ਉੱਤਮ ਗਣੋ ਚੰਡਾਲਾ ਜਾਂ ਕਿ ਹਿਰਦੇ ਬਸੇ ਗੋਪਾਲਾ। ਚੰਡਾਲ ਕਿਹਨੂੰ ਕਹਿੰਦੇ ਨੇ? ਚੰਡਾਲ ਉਹ ਨੇ ਜਿਹਦੇ ਅੰਦਰ ਦਇਆ ਹੈ ਨੀ ਅਸਲ ਚ।
ਅੱਛਾ ਜੀ।
ਹਾਂ, ਚੰਡਾਲ ਉਹ ਨੀ ਹੈ ਜਿਹੜਾ ਬੱਕਰੇ ਵੱਢਦਾ,
ਉਹ ਵੀ
ਚੰਡਾਲ ਉਹ ਨਹੀਂ ਹੈ ਜਿਹੜਾ ਸਰਕਾਰ ਫਾਂਸੀ ਦੇਣ ਦੀ ਡਿਊਟੀ ਕਰਦਾ। ਸਰਕਾਰ ਦੀ ਕਰਦੇ ਸੀ ਲੋਕ, ਹੁਣ ਵੀ ਫਾਂਸੀ ਦਿੰਦੇ ਨੇ ਲੋਕ, ਆਦਮੀ ਦਿੰਦੇ ਨੇ
ਉਹਨੂੰ,
ਚੰਡਾਲ ਕਹਿੰਦੇ ਸੀ। ਉਹ ਨਹੀਂ ਚੰਡਾਲ ਹੈ, ਰਾਜਾ ਨੇ ਰੱਖਿਆ ਹੁੰਦੇ ਸੀ, ਕਤਲ ਕਰਦੇ ਸੀ, ਅੱਗੇ ਸਜ਼ਾ ਦਿੰਦੇ ਸੀ, ਸਜ਼ਾਏ ਮੌਤ ਤਲਵਾਰ ਨਾਲ ਕਤਲ ਕਰਦੇ ਸੀ। ਉਹਨੂੰ ਚੰਡਾਲ ਕਹਿੰਦੇ ਸੀ ਵੱਡੇ ਲੋਕ, ਮਾਬੂ ਲੋਕ। ਰਹਿਮ ਜੀ ਅੰਦਰ ਵੀ ਚੰਡਾਲਾ ਹੈ।
ਠੀਕ ਹੈ।
ਹਾਂ, ਚੂੜਿਆਂ ਵਗੈਰਾ ਨੂੰ ਚੰਡਾਲ ਸਮਝਦੇ ਸੀ। ਗੁਰਬਾਣੀ ਕਹਿੰਦੇ ਤਾਤੇ ਉੱਤਮ ਗਣੋ ਚੰਡਾਲਾ ਜਾ ਕੇ ਹਿਰਦੇ ਬਸੇ ਗੋਪਾਲਾ। ਇਹਨੇ ਚੰਡਾਲ ਦੀ ਪੌਦ ਬਣਾਤੀ ਸੀ, ਜਿਹਦੇ ਹਿਰਦੇ ਚ ਗੋਪਾਲ ਵੱਸਦਾ ਹੈ ਉਹ ਚੰਡਾਲ ਨਹੀਂ ਹੈ। ਉੱਤਮ ਚੰਡਾਲ ਤਾਂ ਅਸਲ ਚ ਉਹ ਹੈ ਜਿਹਦੇ ਹਿਰਦੇ ਚ ਗੋਪਾਲ ਹੈ ਨੀ।
ਅੱਛਾ ਜੀ।
ਬੀਜ ਤਾਂ ਉਹ ਹੈ ਜਿਹਦੇ ਅੰਦਰ ਨਾਮ ਹੈ ਨੀ। ਕਸਮ ਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਸ ਨਾ। ਡੈਫੀਨੇਸ਼ਨ ਦੇਤੀ ਬੀਜ ਦੀ। ਪੰਡਤ ਉੱਚ ਨਹੀਂ ਹੈ, ਛਤਰੀ ਉੱਚ ਨਹੀਂ ਹੈ, ਜਮਾਲ ਬੀਜ ਨਹੀਂ ਹੈ, ਬਸ ਬੀਜ ਉੱਚ ਕੀ ਹੈ? ਜਿਹਦੇ ਹਿਰਦੇ ਚ ਨਾਮ ਹੈ ਉਹ ਉੱਚ ਹੈ, ਜਿਹਦੇ ਹਿਰਦੇ ਚ ਨਾਮ ਨਹੀਂ ਉਹ ਸਾਰੇ ਨੀਚ ਨੇ। ਦੋ ਕੈਟਾਗਰੀਆਂ ਕਰਦੀ, ਗੁਰਮੁਖ ਉੱਚ ਹੈ, ਮਨਮੁਖ ਨੀਚ ਹੈ। ਕੈਟਾਗਰੀ ਨਹੀਂ ਸਾਡੇ ਹੈ।
ਠੀਕ ਹੈ ਜੀ। ਤੇ ਕਲਯੁਗ ਉਸ ਦੇ ਹਿਰਦੇ ਚ ਜਨਮ ਲੈਂਦਾ ਹੈ ਜਿਹਦੇ ਹਿਰਦੇ ਚ ਨਾਮ,
ਜਿਹਦੇ ਹਿਰਦੇ ਚ ਕਲ ਕਾਤੀ ਰਾਜੇ ਕਾਸਾਈ, ਜਿਹੜਾ ਆਪਣਾ ਹੁਕਮ ਲੋਕਾਂ ਨੇ ਚਲਾਉਣਾ ਚਾਹੁੰਦਾ ਹੈ। ਹੁਕਮ ਕੀ ਹੈ? ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਦੁੱਧਾ ਦੋਜ ਚਾਲਿਆ ਤਾਂ ਦੱਸੇ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਜਿਹੜਾ ਆਪਣੀ ਮਨ ਮਰਜ਼ੀ ਦੇ ਹੁਕਮ ਕਰਦਾ ਹੈ, ਜ਼ੋਰ ਜ਼ੁਲਮ ਕਰਦਾ ਹੈ, ਉਹ ਚੰਡਾਲ ਹੈ।
ਠੀਕ ਹੈ।
ਇਹਨਾਂ ਨੇ ਤਾਂ ਮਾਨਤਾ ਦਿੱਤੀ ਹੋਈ ਹੈ। ਇਹ ਰਾਮ ਚੰਦਰ ਸੀ, ਜੇ ਉਹ ਗੱਲ ਸੱਚੀ ਹੈ ਵੀ ਰਾਮ ਚੰਦਰ ਨੇ ਸ਼ੰਭੂਕ ਰਿਸ਼ੀ ਦਾ ਸਿਰ ਕਲਪ ਕੀਤਾ, ਜਿਹੜੀ ਕਿ ਸ਼ਾਸਤਰਾਂ ਚ ਲਿਖੀ ਹੋਈ ਹੈ, ਇਸ ਕਰਕੇ ਕੀਤਾ ਵੀ ਤਾਂ ਭਗਤੀ ਕਿਉਂ ਕੀਤੀ ਹੈ? ਤੂੰ ਨੀਚ ਦੇ ਘਰ ਦਾ ਜਨਮ ਹੈ ਤੇਰਾ। ਤਾਂ ਅੱਜ ਦੇ ਯੁੱਗ ਦੇ ਵਿੱਚ ਰਾਮ ਚੰਦਰ ਦੁਆਪੀ ਦੇ ਕੋਈ ਚੰਗਾ ਆਦਮੀ ਨਹੀਂ ਬਦਲਿਆ ਜਾ ਸਕਦਾ, ਦੇਵਤਾ ਨਹੀਂ ਹੈ ਸਕਦਾ, ਪਹਿਲਾਂ ਨੂੰ ਦੇਵਤਾ ਕਿਹਾ ਜਾ ਸਕਦਾ। ਭਗਵਾਨ ਭਗਤ ਦਾ ਰਾਖਾ ਹੁੰਦਾ, ਭਗਤ ਦਾ ਭਗਤੀ ਤੋਂ ਵਿਰੋਧੀ ਨਹੀਂ ਹੁੰਦਾ। ਜੇ ਭਗਵਾਨ ਹੈ ਉਹ ਭਗਤ ਹੈ, ਉਹਨੂੰ ਕਿਵੇਂ ਉਹਨੇ ਕਤਲ ਕਰਤਾ ਪੰਡਤ ਦੇ ਕਹੇ? ਕਿੱਦਾਂ ਦੀਆਂ ਕਹਾਣੀਆਂ ਝੂਠੀਆਂ ਬਣਾ ਕੇ ਘੜੀ ਹੋਈ ਹੈ।
ਹਾਂਜੀ। ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ।
ਹਾਂ, ਉਹ ਕਹਿੰਦਾ ਨਾਮ ਦੇ ਬਿਨਾ ਮੁਕਤੀ ਨਹੀਂ ਹੈ ਕਿਸੇ ਨੂੰ, ਕਰਮ ਧਰਮ ਨਾਲ ਕੋਈ ਮੁਕਤੀ ਨਹੀਂ। ਜਿੰਨੇ ਵੀ ਲੰਗਰ ਚਲਾ ਲਓ, ਜੋ ਕੁਛ ਅਸੀਂ ਕਰ ਰਹੇ ਹਾਂ ਨਾ, ਕਰਮ
ਠੀਕ ਹੈ,
ਮਾਲਾ ਫੇਰ ਲਓ, ਸਮਾਧੀ ਲਾ ਲਓ, ਤੀਰਥ ਇਸ਼ਨਾਨ ਕਰ ਲਓ, ਡੁੱਗੇ ਪੌਲ, ਜੋ ਵੀ ਕਰ ਰਹੇ ਹਾਂ ਅਸੀਂ, ਨਿਤਨੇਮ ਕਰੀ ਜਾਓ, ਪਾਠ ਪੜ੍ਹੀ ਜਾਓ, ਬਹੁਤੇ ਪਾਠ ਕਰਕੇ ਉਹਨਾਂ ਦੀ ਅਰਦਾਸ ਕਰਾਈ ਜਾਓ। ਗਿਆਨ ਬਿਨਾਂ ਨਾਮ ਬਿਨਾਂ ਮੁਕਤੀ ਨਹੀਂ।
ਠੀਕ ਹੈ ਜੀ।
ਇਹ ਫੈਸਲਾ। ਹੋਰ ਕਰਮ ਕੋਈ ਕਰ ਲਓ, ਜੇ ਗਿਆਨ ਦੀ ਨਾ ਉਹ ਚ ਪ੍ਰਾਪਤ ਹੋਇਆ, ਮੁਕਤੀ ਹੈ ਨੀ।
ਠੀਕ ਹੈ।